ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ 'ਤੇ ਪੰਛੀ ਝਾਤ। ਰਾਜਕੁਮਾਰੀ ਸੋਫੀਆ ਦਲੀਪ ਸਿੰਘ। ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਬਿਲਗਰਾਵੀਆ ਇੰਗਲੈਂਡ ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੀ, ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾ ਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ। ਸੋਫੀਆ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਪਹਿਲੀ ਪਤਨੀ ਬੰਬਾ ਬੁਲਰ ਦੀ ਤੀਜੀ ਸੰਤਾਨ ਸੀ। ਬੰਬਾ ਇੱਕ ਜਰਮਨੀ ਵਪਾਰੀ ਦੀ ਔਲਾਦ ਸੀ। ਮਹਾਰਾਜਾ ਅਤੇ ਬੰਬਾ ਦੇ 10 ਬੱਚੇ ਸੀ। ਰਾਣੀ ਵਿਕਟੋਰੀਆ ਦਲੀਪ ਸਿੰਘ ਅਤੇ ਉਸਦੇ ਪਰਿਵਾਰ ਖਾਸ ਕਰਕੇ ਸੋਫੀਆ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਸਨੂੰ ਆਪਣੀ ਧਰਮ ਪੋਤੀ ਮੰਨਦੀ ਸੀ। ਮੁੱਢਲਾ ਜੀਵਨ। ਸੋਫੀਆ ਦਾ ਅਕਸਰ ਪਹਿਰਾਵਾ ਪਾਰਸੀ ਹੁੰਦਾ ਸੀ ਅਤੇ ਉਸਨੂੰ ਕੁੱਤੇ, ਫੋਟੋਗ੍ਰਾਫੀ ਅਤੇ ਸਾਈਕਲਿੰਗ ਦਾ ਬਹੁਤ ਸ਼ੌਂਕ ਹੁੰਦਾ ਸੀ। ਪਾਰਟੀਆਂ ਵਿੱਚ ਵੀ ਜਾਣ ਦਾ ਸ਼ੌਂਕ ਹੁੰਦਾ ਸੀ। ਸੋਫੀਆ ਨੂੰ 10 ਦੀ ਉਮਰ ਦੇ ਵਿੱਚ ਟਾਈਫਾਈਡ ਹੋ ਗਿਆ, ਜਿਸ ਤੋਂ ਉਸਦੀ ਮਾਂ ਨੂੰ ਵੀ ਇਸ ਦੀ ਲਾਗ ਲੱਗਣ ਦੇ ਕਾਰਨ ਉਹ ਕੌਮਾਂ ਵਿੱਚ ਚਲੀ ਗਈ ਅਤੇ 17 ਸਤੰਬਰ 1887 ਈਸਵੀ ਨੂੰ ਉਸਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ 31 ਮਈ 1899 ਨੂੰ ਉਸਦੇ ਪਿਤਾ ਨੇ ਅਦਾ ਵੈਥਰਿਲ ਨਾਲ ਵਿਆਹ ਕਰਵਾ ਲਿਆ ਅਤੇ ਉਸ ਤੋਂ ਉਸਨੂੰ 2 ਧੀਆਂ ਹੋਈਆਂ। 1886 ਵਿੱਚ ਸੋਫੀਆ 10 ਸਾਲਾਂ ਦੀ ਸੀ ਤਾਂ ਉਸਦੇ ਪਿਤਾ ਨੇ ਬ੍ਰਿਟਿਸ਼ ਸਰਕਾਰ ਦੀਆਂ ਇੱਛਾਵਾਂ ਦੇ ਵਿਰੁੱਧ ਆਪਣੇ ਪਰਿਵਾਰ ਨਾਲ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਕੀਤੀ। ਗ੍ਰਿਫਤਾਰੀ ਵਾਰੰਟ ਦੇ ਜ਼ਰੀਏ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਦੀ ਸਿਹਤ ਖਰਾਬ ਹੋਣ ਤੋਂ ਬਾਅਦ 22 ਅਕਤੂਬਰ 1893 ਨੂੰ 55 ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ ਵਿੱਚ ਮੌਤ ਹੋ ਜਾਂਦੀ ਆ। ਰਾਣੀ ਵਿਕਟੋਰੀਆ, ਜੋ ਕਿ ਸੋਫੀਆ ਦਲੀਪ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸਦੀ ਧਰਮ ਮਾਤਾ ਵੀ ਸੀ, ਉਸ ਨੇ ਉਸਨੂੰ ਹੈਪਟਨ ਕੋਰਟ ਫਰੈਡੇ ਹਾਊਸ ਵਿੱਚ ਅਪਾਰਟਮੈਂਟ ਦੇ ਦਿੱਤਾ। ਪਰ ਸੋਫੀਆ ਦਲੀਪ ਸਿੰਘ ਸ਼ੁਰੂ ਵਿੱਚ ਫਰੈਡੇ ਹਾਊਸ ਵਿੱਚ ਨਹੀਂ ਰਹਿੰਦੀ ਸੀ। ਉਹ ਆਪਣੇ ਭਰਾ ਪ੍ਰਿੰਸ ਫਰੈਡਰਿਕ ਦੇ ਕੋਲ ਓਲਡ ਬੁਕਨਹੈਮ ਦੇ ਮੈਨੋਰ ਹਾਊਸ ਵਿੱਚ ਰਹਿੰਦੀ ਸੀ। ਸੁਭਾਅ ਵਜੋਂ ਜਦੋਂ ਸੋਫੀਆ ਦਲੀਪ ਸਿੰਘ ਚੁੱਪ ਉਦਾਸ ਰਹਿੰਦੀ ਸੀ ਤਾਂ ਉਸਦੀ ਨਿਗਰਾਨੀ ਘਟਾ ਦਿੱਤੀ ਗਈ। ਇਸੇ ਹੀ ਢਿੱਲ ਦਾ ਫਾਇਦਾ ਚੁੱਕਦੇ ਹੋਏ ਉਸ ਨੇ ਆਪਣੀ ਭੈਣ ਬੰਬਾ ਨਾਲ 1903 ਦੇ ਦਿੱਲੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਇੱਕ ਗੁਪਤ ਯਾਤਰਾ ਕੀਤੀ, ਪਰ ਉਸਨੂੰ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵਾਪਸ ਇੰਗਲੈਂਡ ਆ ਗਈ ਅਤੇ ਆਪਣਾ ਰਸਤਾ ਬਦਲਣ ਦਾ ਇਰਾਦਾ ਕਰ ਲਿਆ। ਦੁਬਾਰਾ ਫਿਰ 1907 ਵਿੱਚ ਉਹ ਭਾਰਤ ਆਉਂਦੀ ਆ। ਉਹ ਅੰਮ੍ਰਿਤਸਰ ਅਤੇ ਲਾਹੌਰ ਗਈ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਦੀ ਹੈ। ਇਹ ਮੁਲਾਕਾਤ ਉਸਦੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਸੀ, ਕਿਉਂਕਿ ਉਸਨੇ ਗਰੀਬੀ ਦੀ ਹਕੀਕਤ ਦਾ ਸਾਹਮਣਾ ਕੀਤਾ ਅਤੇ ਅਹਿਸਾਸ ਕੀਤਾ ਕਿ ਬ੍ਰਿਟਿਸ਼ ਸਰਕਾਰ ਅੱਗੇ ਸਮਰਪਣ ਕਰਕੇ ਉਸਦੇ ਪਰਿਵਾਰ ਨੇ ਕੀ ਕੁਝ ਗਵਾ ਦਿੱਤਾ ਸੀ। ਭਾਰਤ ਵਿੱਚ ਸੋਫੀਆ ਲਾਹੌਰ ਆਪਣੇ ਦਾਦੇ ਦੀ ਰਾਜਧਾਨੀ ਦੇ ਛਾਲੀਮਾਰ ਬਾਗ ਵਿੱਚ ਇੱਕ ਪਾਰਟੀ ਦੀ ਮੇਜ਼ਬਾਨੀ ਕਰਦੀ ਆ ਅਤੇ ਇਸ ਦੌਰਾਨ ਉਸਨੇ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਲਾਲਾ ਲਾਜਪਤ ਰਾਏ ਵਰਗੇ ਭਾਰਤੀ ਸੁਤੰਤਰਤਾ ਸੰਗਰਾਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਉਦੇਸ਼ ਲਈ ਹਮਦਰਦੀ ਪ੍ਰਗਟਾਈ। ਸੋਫੀਆ ਨੇ ਰਾਏ ਦੀ ਪ੍ਰਸ਼ੰਸਾ ਕੀਤੀ ਅਤੇ ਬ੍ਰਿਟਿਸ਼ ਦੁਆਰਾ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਉਸਦੀ ਕੈਦ ਨੇ ਸੋਫੀਆ ਨੂੰ ਸਾਮਰਾਜ ਵਿਰੁੱਧ ਕਰ ਦਿੱਤਾ। ਬਾਅਦ ਦੀ ਜ਼ਿੰਦਗੀ। 1909 ਵਿੱਚ ਭਾਰਤ ਤੋਂ ਮੁੜਨ ਤੋਂ ਬਾਅਦ ਸੋਫੀਆ ਨੇ ਪੰਖੂਰੈਸਟ ਭੈਣਾਂ ਦੀ ਇੱਕ ਦੋਸਤ ਐਨਾ ਦੁਗਦਾਲੇ ਦੇ ਕਹਿਣ 'ਤੇ ਮਹਿਲਾ ਸਮਾਜਕ ਅਤੇ ਰਾਜਨੀਤਕ ਯੂਨੀਅਨ WSPU ਵਿੱਚ ਸ਼ਾਮਲ ਹੋਈ। ਐਮੇਲਿਨ ਪੰਖੂਰੈਸਟ ਨੇ 1899 ਵਿੱਚ ਔਰਤਾਂ ਦੀ ਫਰੈਂਚਾਈਜ਼ ਲੀਗ ਦੀ ਸਥਾਪਨਾ ਕੀਤੀ ਸੀ। 1909 ਵਿੱਚ ਸੋਫੀਆ ਔਰਤਾਂ ਦੇ ਵੋਟ ਦੇ ਅਧਿਕਾਰ ਅਤੇ ਇਹਨਾਂ ਸਮੂਹਾਂ ਨੂੰ ਫੰਡਿੰਗ ਅਤੇ ਇਸ ਮਕਸਦ ਦੀ ਅਗਵਾਈ ਕਰਨ ਦੀ ਲਹਿਰ ਦੀ ਮੋਹਰੀ ਮੈਂਬਰ ਬਣ ਗਈ। ਉਸ ਨੇ ਸਰਕਾਰ ਦੇ ਵਿਰੁੱਧ ਚੱਲਦਿਆਂ ਟੈਕਸਾਂ ਦਾ ਭੁਗਤਾਨ ਨਾ ਕੀਤਾ, ਜਿਸ ਤੋਂ ਰਾਜਾ ਜਾਰਜ 5ਵੇਂ ਕਾਫ਼ੀ ਨਿਰਾਸ਼ ਹੋਇਆ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਉੱਤੇ ਹੁਣ ਸਾਡੀ ਪਕੜ ਨਹੀਂ ਰਹਿ ਗਈ। ਹਾਲਾਂਕਿ ਬ੍ਰਿਟਿਸ਼ ਖਿੱਤੇ ਵਿੱਚ ਸੋਫੀਆ ਦੀ ਮੁੱਢਲੀ ਰੁਚੀ ਇੰਗਲੈਂਡ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਸੀ। ਉਸਨੇ ਅਤੇ ਉਸ ਦੀਆਂ ਸਾਥੀ ਔਰਤਾਂ ਨੇ ਵੀ ਹੋਰ ਬ੍ਰਿਟਿਸ਼ ਬਸਤੀਆਂ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ। ਉਸਨੇ ਆਪਣੇ ਭਾਰਤੀ ਵਿਰਾਸਤ ਦੀ ਕਦਰ ਕਰਦਿਆਂ ਇੱਕੋ ਰਾਸ਼ਟਰ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਸੀ ਰੱਖੀ। ਉਸਨੇ ਕਈ ਦੇਸ਼ਾਂ ਦੀਆਂ ਔਰਤਾਂ ਦੇ ਉਦੇਸ਼ਾਂ ਦਾ ਸਮਰਥਨ ਕੀਤਾ। ਸੋਫੀਆ ਨੇ ਹੈਮਟਨ ਕੋਰਟ ਪੈਲਸ ਦੇ ਬਾਹਰ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਸਤੇ ਅਖ਼ਬਾਰ ਵੇਚੇ, ਜਿੱਥੇ ਕਦੀ ਮਹਾਰਾਣੀ ਵਿਕਟੋਰੀਆ ਨੇ ਉਸਨੂੰ ਉਸਦੇ ਪਰਿਵਾਰ ਦੇ ਨਾਲ ਰਹਿਣ ਦੀ ਆਗਿਆ ਦਿੱਤੀ ਸੀ। 18 ਨਵੰਬਰ 1910 ਨੂੰ ਸੋਫੀਆ ਦਲੀਪ ਸਿੰਘ, ਐਮਏਲਨ ਪੰਖੂਰਿਸਟ ਅਤੇ ਇਹਨਾਂ ਦੇ ਕਾਰਕੁਨਾਂ ਦਾ ਇੱਕ ਸਮੂਹ ਹਾਊਸ ਆਫ ਕਾਮਨਜ਼ ਵਿੱਚ ਇਸ ਉਮੀਦ ਨਾਲ ਗਿਆ ਕਿ ਉੱਥੇ ਉਹ ਆਪਣੀਆਂ ਮੰਗਾਂ ਰੱਖ ਸਕਣਗੇ, ਪਰ ਗ੍ਰਹਿ ਸਕੱਤਰ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਇਸ ਘਟਨਾ ਨੂੰ ਬਲੈਕ ਫਰਾਈਡੇ ਵਜੋਂ ਵੀ ਜਾਣਿਆ ਜਾਂਦਾ। ਪਹਿਲਾਂ ਤਾਂ ਸੋਫੀਆ ਹਮੇਸ਼ਾ ਨਿਉ ਕੇ ਰਹਿੰਦੀ ਸੀ ਅਤੇ ਉਹ ਜਨਤਕ ਤੌਰ, ਸਮਾਜਿਕ ਜਾਂ ਰਾਜਨੀਤਿਕ ਯੂਨੀਅਨ ਮੀਟਿੰਗਾਂ ਵਿੱਚ ਭਾਸ਼ਣ ਦੇਣ ਤੋਂ ਝਿਜਕਦੀ ਹੁੰਦੀ ਸੀ। ਉਸ ਨੇ ਕਦੀ ਵੀ ਕਿਸੇ ਮੀਟਿੰਗ ਦੀ ਪ੍ਰਧਾਨਗੀ ਨਹੀਂ ਸੀ ਕੀਤੀ। ਆਪਣੇ WSPU ਵਿੱਚ ਉਹ ਆਪਣੇ ਆਪ ਨੂੰ ਕਦੀ ਵੀ ਇਸ ਪ੍ਰਧਾਨਗੀਆਂ ਦੇ ਬਰਾਬਰ ਦੀ ਕਾਬਲੀਅਤ ਦੀ ਔਰਤ ਨਹੀਂ ਸੀ ਮੰਨਦੀ, ਪਰ ਬਾਅਦ ਵਿੱਚ ਉਸ ਨੇ ਇਹ ਪ੍ਰਧਾਨਗੀਆਂ ਕੀਤੀਆਂ ਅਤੇ ਕਈ ਮੀਟਿੰਗਾਂ ਨੂੰ ਸੰਬੋਧਨ ਵੀ ਕੀਤਾ। ਮਿਥਨ ਟਾਟਾ ਅਤੇ ਉਸਦੀ ਮਾਂ ਹੀਰਾਬਾਈ ਨੇ 1911 ਵਿੱਚ ਭਾਰਤ ਵਿੱਚ ਸੋਫੀਆ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਨੋਟ ਕੀਤਾ ਕਿ ਸੋਫੀਆ ਆਪਣੇ ਮਕਸਦ ਨੂੰ ਹਮੇਸ਼ਾ ਅੱਗੇ ਰੱਖਦੀ ਹੋਈ ਆਪਣੇ ਕੱਪੜਿਆਂ ਦੇ ਉੱਤੇ ਹਰੇ ਰੰਗ ਦਾ ਔਰਤਾਂ ਲਈ ਵੋਟ ਵਾਲਾ ਬੈਜ ਪਹਿਨਦੀ ਹੁੰਦੀ ਹੈ। ਸੋਫੀਆ ਨੇ ਆਪਣੇ ਸੰਬੰਧਿਤ ਚੀਜ਼ਾਂ ਦੀ ਨਿਲਾਮੀ ਕਰਕੇ ਉਸਦੀ ਆਮਦਨੀ ਵੁਮੈਨਜ਼ ਟੈਕਸ ਰਸਿਸਟੈਂਸ ਲੀਗ ਨੂੰ ਦੇ ਦਿੱਤੀ। ਉਸਦੀ ਇੱਕ ਤਸਵੀਰ ਵੀ ਹੈ ਜਿਸ ਵਿੱਚ ਉਹ ਆਪਣੇ ਘਰ ਦੇ ਬਾਹਰ ਅਖਬਾਰਾਂ ਵੇਚ ਰਹੀ ਹੈ। ਮਈ 1911 ਵਿੱਚ ਸੋਫੀਆ ਨੂੰ ਸਪੈਲਥਰੋਨ ਪੈਟੀ ਸੈਸ਼ਨ ਕੋਰਟ ਨੇ ਇੱਕ ਗੱਡੀ, ਇੱਕ ਸਹਾਇਕ ਅਤੇ 5 ਕੁੱਤਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੱਖਣ ਕਾਰਨ 3 ਪਾਉਂਡ ਦਾ ਜੁਰਮਾਨਾ ਕੀਤਾ, ਜਿਸ ਦਾ ਸੋਫੀਆ ਨੇ ਵਿਰੋਧ ਕੀਤਾ ਕਿ ਜਿੰਨਾ ਚਿਰ ਉਸ ਨੂੰ ਵੋਟ ਪਾਉਣ ਦੇ ਅਧਿਕਾਰ ਨਹੀਂ ਮਿਲਦੇ ਉਪਰੋਕਤ 3 ਮਸਲਿਆਂ ਦੀ ਸੰਬੰਧਿਤ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਾਊਗੀ। ਸੋ ਇਸ ਲਈ ਇੱਕ ਬੇਲੀਫ ਸੋਫੀਆ ਦੇ ਘਰ 14 ਸ਼ਿਲਿੰਗਸ ਦਾ ਭੁਗਤਾਨ ਲੈਣ ਲਈ ਆਇਆ, ਪਰ ਉਸਨੇ ਸਾਫ਼ ਮਨਾ ਕਰ ਦਿੱਤਾ, ਜਿਸ ਕਾਰਨ ਪੁਲਿਸ ਨੇ ਸੋਫੀਆ ਦੀ ਇੱਕ ਹੀਰੇ ਦੀ ਅੰਗੂਠੀ ਜ਼ਬਤ ਕਰ ਲਈ। ਕੁਝ ਦਿਨ ਬਾਅਦ ਉਸਦੀ ਨਿਲਾਮੀ ਕਰ ਲਈ, ਪਰ ਇਹ ਅੰਗੂਠੀ ਸੋਫੀਆ ਦੇ ਇੱਕ ਦੋਸਤ ਨੇ ਖਰੀਦ ਲਈ ਅਤੇ ਇਸ ਨੂੰ ਵਾਪਸ ਕਰ ਦਿੱਤਾ। ਦਸੰਬਰ 1913 ਵਿੱਚ ਸੋਫੀਆ ਨੂੰ 2 ਕੁੱਤਿਆਂ, ਇੱਕ ਗੱਡੀ ਅਤੇ ਇੱਕ ਨੌਕਰ ਲਈ ਲਾਇਸੈਂਸ ਵੀ ਜਮ੍ਹਾਂ ਨਾ ਕਰਾਉਣ ਦੇ ਬਦਲੇ 12 ਪਾਉਂਡ ਅਤੇ 10 ਸ਼ਿਲਿੰਗ ਦਾ ਜੁਰਮਾਨਾ ਕੀਤਾ। 13 ਦਸੰਬਰ 1913 ਨੂੰ ਸੋਫੀਆ ਅਤੇ ਉਸਦੇ WSPU ਦੇ ਮੈਂਬਰ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਸੋਫੀਆ ਨੂੰ ਫਿਰ ਗੈਰ ਕਾਨੂੰਨੀ ਕੁੱਤੇ ਰੱਖਣ ਦਾ ਦੋਸ਼ੀ ਬਣਾ ਦਿੱਤਾ ਗਿਆ। ਇੱਕ ਘਟਨਾ ਵਿੱਚ ਸੋਫੀਆ ਪ੍ਰਧਾਨ ਮੰਤਰੀ HH ਐਸਕਵਿਥ ਦੀ ਕਾਰ ਦੇ ਉੱਪਰ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲਾ ਪੋਸਟਰ ਲੈ ਕੇ ਡਿੱਗਦੀ ਹੈ। ਸੋਫੀਆ ਦੇ ਪ੍ਰਭਾਵਸ਼ਾਲੀ ਸਰਗਰਮੀਆਂ ਹੋਣ ਦੇ ਬਾਵਜੂਦ ਉਸ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਗਿਆ, ਹਾਲਾਂਕਿ ਉਸਦੀਆਂ ਗਤੀਵਿਧੀਆਂ ਨੂੰ ਪ੍ਰਸ਼ਾਸਨ ਦੇਖਦਾ ਸੀ। ਹੋ ਸਕਦਾ ਕਿ ਉਸਨੂੰ ਗ੍ਰਿਫਤਾਰ ਕਰਕੇ ਉਹ ਉਸਨੂੰ ਇੱਕ ਸ਼ਹੀਦ ਦੇ ਤੌਰ ਦੇ ਉੱਤੇ ਨਹੀਂ ਸੀ ਪੇਸ਼ ਹੋਣ ਦੇਣਾ ਚਾਹੁੰਦੇ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਸੋਫੀਆ ਨੇ ਸ਼ੁਰੂ ਵਿੱਚ ਬ੍ਰਿਟਿਸ਼ ਬੇੜੇ ਵਿੱਚ ਕੰਮ ਕਰ ਰਹੇ ਭਾਰਤੀ ਸੈਨਿਕਾਂ ਅਤੇ ਲਸ਼ਕਰਾਂ ਦਾ ਸਮਰਥਨ ਕੀਤਾ। ਇੱਕ ਸਵੈ ਸੇਵਕ ਔਰਤ ਦਲ ਦੀ ਕੰਮ ਕਰਨ ਦੀ ਮਨਾਹੀ ਦੇ ਵਿਰੁੱਧ 10,000 ਔਰਤਾਂ ਦੇ ਨਾਲ ਰੋਸ ਵਿੱਚ ਸ਼ਾਮਲ ਹੋਈ। ਉਸਨੇ ਬ੍ਰਿਟਿਸ਼ ਰੈੱਡ ਕ੍ਰਾਸ ਵਿੱਚ ਨਰਸ ਵਜੋਂ ਸਵੈ ਇੱਛਾ ਨਾਲ ਕੰਮ ਕੀਤਾ ਅਤੇ ਅਕਤੂਬਰ 1915 ਤੋਂ ਜਨਵਰੀ 1917 ਤੱਕ ਆਇਲਵਰਥ ਦੇ ਸਹਾਇਕ ਫੌਜੀ ਹਸਪਤਾਲ ਵਿੱਚ ਸੇਵਾ ਨਿਭਾਈ। ਉਸਨੇ ਜ਼ਖਮੀ ਹੋਏ ਭਾਰਤੀ ਸੈਨਿਕਾਂ ਅਤੇ ਜਿਨ੍ਹਾਂ ਨੂੰ ਪੱਛਮੀ ਮੋਰਚੇ ਤੋਂ ਬਾਹਰ ਕੱਢਿਆ ਗਿਆ ਸੀ ਉਹਨਾਂ ਦੀ ਸੇਵਾ ਕੀਤੀ। ਸਿੱਖ ਸਿਪਾਹੀ ਸ਼ਾਇਦ ਇਹ ਵਿਸ਼ਵਾਸ ਹੀ ਨਹੀਂ ਸੀ ਕਰ ਸਕਦੇ ਕਿ ਰਣਜੀਤ ਸਿੰਘ ਦੀ ਪੋਤੀ ਇੱਕ ਨਰਸ ਦੀ ਵਰਦੀ ਪਾ ਕੇ ਉਹਨਾਂ ਦਾ ਇਲਾਜ ਕਰ ਰਹੀ ਸੀ। ਸੋਫੀਆ ਅਤੇ ਇਹਨਾਂ ਦੇ ਸੰਘਰਸ਼ ਦੇ ਕਾਰਨ ਲੋਕ ਪ੍ਰਤੀਨਿਧੀ ਐਕਟ 1918 ਦੇ ਲਾਗੂ ਹੋ ਜਾਣ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ। ਇਸ ਤੋਂ ਬਾਅਦ ਸੋਫੀਆ ਸਫੈਗਰੇਟ ਫੈਲੋਸ਼ਿਪ ਵਿੱਚ ਸ਼ਾਮਲ ਹੋ ਗਈ ਅਤੇ ਆਪਣੀ ਮੌਤ ਤੱਕ ਇਸ ਦੀ ਮੈਂਬਰ ਰਹੀ। ਲਗਭਗ 5 ਸਾਲ ਬਾਅਦ ਸੋਫੀਆ ਆਪਣੀ ਭੈਣ ਬਾਂਬਾ ਅਤੇ ਕਰਨਲ ਸੂਥਰਲੈਂਡ ਨਾਲ ਆਪਣੀ ਭਾਰਤ ਯਾਤਰਾ 'ਤੇ ਆਈ। ਸੋਫੀਆ ਕਸ਼ਮੀਰ, ਲਾਹੌਰ, ਅੰਮ੍ਰਿਤਸਰ ਅਤੇ ਮੁਰੇ ਗਈ, ਜਿੱਥੇ ਲੋਕਾਂ ਦੀ ਭੀੜ ਉਸਨੂੰ ਦੇਖਣ ਆਈ ਕਿ ਉਹਨਾਂ ਦੇ ਮਹਾਰਾਜਾ ਦੀਆਂ ਕੁੜੀਆਂ ਆਈਆਂ ਨੇ। ਇਸ ਫੇਰੀ ਨਾਲ ਭਾਰਤ ਵਿੱਚ ਔਰਤਾਂ ਦੇ ਅਧਿਕਾਰ ਨੂੰ ਪ੍ਰਫੁੱਲਤ ਕਰਨ ਵਾਲੀ ਮੁਹਿੰਮ ਨੂੰ ਉਤਸ਼ਾਹ ਮਿਲਿਆ। ਸੋਫੀਆ ਨੇ ਆਪਣੇ ਪਹਿਰਾਵੇ ਨਾਲ ਉਹੀ ਬਿੱਲਾ ਲਾਇਆ ਹੋਇਆ ਸੀ ਜਿਸ ਨੂੰ ਪਹਿਨ ਕੇ ਉਸਨੇ ਵਿਦੇਸ਼ਾਂ ਵਿੱਚ ਔਰਤਾਂ ਦੇ ਪ੍ਰਭਾਵ ਨੂੰ ਵਧਾਵਾ ਦਿੱਤਾ ਸੀ। ਅਖੀਰ ਸੋਫੀਆ ਨੂੰ ਆਪਣੇ ਦੁਖਦਾਈ ਸੰਘਰਸ਼ ਦੇ ਵਿੱਚ ਲਹਿਰਾਂ ਦਾ ਹਿੱਸੇਦਾਰ ਬਣ ਕੇ ਇੱਕ ਸਨਮਾਨਯੋਗ ਸਥਾਨ ਮਿਲਿਆ। ਉਸਦੀ ਜ਼ਿੰਦਗੀ ਦਾ ਇੱਕੋ ਇੱਕ ਮੁੱਖ ਉਦੇਸ਼ ਸੀ ਜੋ ਉਸਨੇ ਪ੍ਰਾਪਤ ਕਰ ਲਿਆ, ਉਹ ਸੀ ਔਰਤਾਂ ਦੀ ਉੱਨਤੀ ਅਤੇ ਔਰਤਾਂ ਦੇ ਅਧਿਕਾਰ। ਪ੍ਰਾਪਤੀਆਂ 1928 ਵਿੱਚ 21 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਪਾਉਣ ਦੇ ਯੋਗ ਬਣਾਉਣ ਦੇ ਇਕੁਅਲ ਫਰੈਂਚਾਈਜ਼ ਐਕਟ ਨੂੰ ਸਹਿਮਤੀ ਮਿਲ ਗਈ। ਆਪਣੀ ਸ਼ਾਹੀ ਪਿਛੋਕੜ ਤੋਂ ਦੂਰ ਸੋਫੀਆ ਨੇ ਸਮਾਨਤਾਵਾਂ ਅਤੇ ਨਿਆਂ ਦੇ ਅਧਿਕਾਰਾਂ ਲਈ ਲੜਾਈ ਲੜੀ ਅਤੇ ਇੰਗਲੈਂਡ ਅਤੇ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ। ਮੌਤ। ਸੋਫੀਆ ਦੀ 22 ਅਗਸਤ 1948 ਨੂੰ ਪੈਣ ਬਕਿੰਗਮ ਸ਼ਹਿਰ ਦੇ ਕੋਲਹੈਚ ਹਾਊਸ, ਜੋ ਉਸਦੀ ਭੈਣ ਕੈਥਰੀਨ ਦੀ ਮਲਕੀਅਤ ਸੀ, ਵਿੱਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਸੁੱਤੀ ਸੀ। ਅਤੇ 26 ਅਗਸਤ 1948 ਨੂੰ ਗੋਲਡਰਜ਼ ਗ੍ਰੀਨ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਪਣੀ ਮੌਤ ਤੋਂ ਪਹਿਲਾਂ ਉਸਨੇ ਇਹ ਇੱਛਾ ਜਤਾਈ ਸੀ ਕਿ ਉਸਦਾ ਅੰਤਿਮ ਸੰਸਕਾਰ ਸਿੱਖ ਸੰਸਕਾਰਾਂ ਅਨੁਸਾਰ ਕੀਤਾ ਜਾਵੇ ਅਤੇ ਉਸਦੀਆਂ ਅਸਥੀਆਂ ਭਾਰਤ ਵਿੱਚ ਵਹਾਈਆਂ ਜਾਣ। 8 ਨਵੰਬਰ 1948 ਨੂੰ ਲੰਡਨ ਵਿੱਚ ਉਸਦੀ ਜਾਇਦਾਦ ਨੂੰ ਨਿਲਾਮ ਕੀਤਾ ਗਿਆ ਸੀ, ਜਿਸ ਵਿੱਚ ਕੁੱਲ ਜਾਇਦਾਦ 58,040 ਪਾਉਂਡ ਦੀ ਸੀ। ਮੌਤ ਤੋਂ ਬਾਅਦ ਸਨਮਾਨ। ਉਸਦੀ ਸੰਘਰਸ਼ ਦੌਰਾਨ ਅਖਬਾਰ ਵੇਚਦਿਆਂ ਦੀ ਤਸਵੀਰ ਰਾਇਲ ਮੇਲ ਦੇ ਯਾਦਗਾਰੀ ਸਟੈਂਪ ਸੈੱਟ ਵੋਟਰਸ ਫਾਰ ਵੁਮੈਨਸ ਵਿੱਚ ਪ੍ਰਦਰਸ਼ਿਤ ਕੀਤੀ ਗਈ, ਜੋ 15 ਫਰਵਰੀ 2018 ਨੂੰ ਜਾਰੀ ਕੀਤੀ ਗਈ ਸੀ। ਉਸਦਾ ਨਾਮ ਅਤੇ ਤਸਵੀਰ 2018 ਵਿੱਚ ਸੰਸਦ ਚੌਂਕ ਲੰਡਨ ਵਿੱਚ ਮਿਲੀਕੈਂਟ ਫਾਸੇਟ ਦੀ ਮੂਰਤੀ ਦੇ ਚਫੇਰੇ ਬਣੇ ਹੋਏ ਨੇ।